ਪਹਿਲਾ ਸਮੂਏਲ ਅਧਿਆਇ 1। ਅਲਕਾਨਾ ਨਾਂ ਦਾ ਇੱਕ ਇਫਰਾਇਮੀ ਆਦਮੀ ਸੀ ਜੋ ਇਫਰਾਇਮ ਦੇ ਪਹਾੜੀ ਇਲਾਕੇ ਰਮਾਤੈਮ ਸੋਫੀਮ ਤੋਂ ਸੀ। ਉਹ ਯਰੋਹਾਮ ਦਾ ਪੁੱਤਰ ਸੀ, ਯਰੋਹਾਮ ਅਲੀਹੂ ਦਾ ਪੁੱਤਰ ਸੀ, ਅਲੀਹੂ ਤੋਹੂ ਦਾ ਪੁੱਤਰ ਸੀ ਅਤੇ ਤੋਹੂ ਸੂਫ ਦਾ ਪੁੱਤਰ ਸੀ। ਅਲਕਾਨਾ ਦੀਆਂ ਦੋ ਪਤਨੀਆਂ ਸਨ, ਇੱਕ ਦਾ ਨਾਂ ਹੰਨਾ ਤੇ ਦੂਸਰੀ ਦਾ ਨਾਂ ਪਨੀਨਾ ਸੀ। ਪਨੀਨਾ ਦੇ ਬੱਚੇ ਸਨ ਪਰ ਹੰਨਾ ਦੇ ਕੋਈ ਬੱਚਾ ਨਹੀਂ ਸੀ। ਉਹ ਆਦਮੀ ਹਰ ਸਾਲ ਆਪਣੇ ਸ਼ਹਿਰ ਤੋਂ ਸ਼ਿਲੋਹ ਵਿੱਚ ਸੈਨਾਵਾਂ ਦੇ ਯਹੋਵਾ ਦੀ ਭਗਤੀ ਕਰਨ ਅਤੇ ਉਸ ਅੱਗੇ ਬਲਿਦਾਨ ਚੜਾਉਣ ਜਾਂਦਾ ਸੀ। ਉੱਥੇ ਏਲੀ ਦੇ ਦੋ ਪੁੱਤਰ ਹਾਫਨੀ ਤੇ ਫਿਨਹਾਸ ਯਹੋਵਾ ਦੇ ਪੁਜ਼ਾਰੀਆਂ ਵਜੋਂ ਸੇਵਾ ਕਰਦੇ ਸਨ। ਇੱਕ ਦਿਨ ਜਦੋਂ ਅਲਕਾਨਾ ਨੇ ਬਲੀ ਚੜਾਈ ਤਾਂ ਉਸਨੇ ਆਪਣੀ ਪਤਨੀ ਪਨੀਨਾ ਅਤੇ ਉਸਦੇ ਸਾਰੇ ਧੀਆਂ ਪੁੱਤਰਾਂ ਨੂੰ ਉਸ ਬਲੀ ਵਿੱਚੋਂ ਹਿੱਸੇ ਦਿੱਤੇ, ਪਰ ਹੰਨਾ ਨੂੰ ਉਸਨੇ ਇੱਕ ਖਾਸ ਹਿੱਸਾ ਦਿੱਤਾ ਕਿਉਂਕਿ ਉਹ ਹੰਨਾ ਨਾਲ ਬਹੁਤ ਪਿਆਰ ਕਰਦਾ ਸੀ, ਪਰ ਯਹੋਵਾ ਨੇ ਉਸਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ ਸੀ। ਇਸ ਤੋਂ ਇਲਾਵਾ ਉਸਦੀ ਸੌਂਕਣ ਉਸਨੂੰ ਦੁਖੀ ਕਰਨ ਲਈ ਹਮੇਸ਼ਾ ਤਾਨੇ ਮੇੜੇ ਮਾਰਦੀ ਰਹਿੰਦੀ ਸੀ ਕਿਉਂਕਿ ਯਹੋਵਾ ਨੇ ਉਸਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ ਸੀ। ਉਹ ਹਰ ਸਾਲ ਇਸੇ ਤਰ੍ਹਾਂ ਕਰਦੀ ਸੀ। ਜਦੋਂ ਵੀ ਹੰਨਾ ਯਹੋਵਾ ਦੇ ਘਰ ਜਾਂਦੀ ਸੀ ਤਾਂ ਉਸਦੀ ਸੌਂਕਣ ਉਸਨੂੰ ਇੰਨੇ ਤਾਨੇ ਮਾਰਦੀ ਸੀ ਕਿ ਉਹ ਰੋਣ ਲੱਗ ਪੈਂਦੀ ਸੀ ਅਤੇ ਕੁਝ ਨਹੀਂ ਖਾਂਦੀ ਸੀ। ਪਰ ਉਸਦੇ ਪਤੀ ਅਲਕਾਨਾ ਨੇ ਉਸਨੂੰ ਕਿਹਾ, ਹੰਨਾ ਤੂੰ ਕਿਉਂ ਰੋਂਦੀ ਹੈ? ਤੂੰ ਕੁਝ ਖਾਂਦੀ ਕਿਉਂ ਨਹੀਂ ਤੇ ਤੂੰ ਇੰਨੀ ਉਦਾਸ ਕਿਉਂ ਹੈ? ਕੀ ਮੈਂ ਤੇਰੇ ਲਈ ਦਸਾਂ ਪੁੱਤਰਾਂ ਨਾਲੋਂ ਚੰਗਾ ਨਹੀਂ? ਫਿਰ ਜਦ ਉਹ ਸ਼ਿਲੋਹ ਵਿੱਚ ਖਾ ਪੀ ਚੁੱਕੇ ਤਾਂ ਹੰਨਾ ਉੱਠ ਖੜੀ ਹੋਈ। ਉਸ ਵੇਲੇ ਪੁਜ਼ਾਰੀ ਏਲੀ ਯਹੋਵਾ ਦੇ ਮੰਦਰ ਦੀ ਦਹਿਲੀਜ਼ ਕੋਲ ਥੜੇ ਤੇ ਬੈਠਾ ਸੀ। ਹੰਨਾ ਦਾ ਮਨ ਕੁੜੱਤਣ ਨਾਲ ਭਰਿਆ ਹੋਇਆ ਸੀ ਅਤੇ ਉਹ ਯਹੋਵਾ ਨੂੰ ਪ੍ਰਾਰਥਨਾ ਕਰਨ ਲੱਗੀ ਅਤੇ ਭੁੱਬਾਂ ਮਾਰ ਮਾਰ ਕੇ ਰੋਣ ਲੱਗੀ ਅਤੇ ਉਸਨੇ ਇਹ ਸੁੱਖਣਾ ਸੁੱਖੀ, ਹੇ ਸੈਨਾਵਾਂ ਦੇ ਯਹੋਵਾ, ਜੇ ਤੂੰ ਆਪਣੀ ਦਾਸੀ ਦੇ ਕਸ਼ਟ ਵੱਲ ਧਿਆਨ ਦੇਵੇਂ ਅਤੇ ਮੈਨੂੰ ਯਾਦ ਰੱਖੇ ਅਤੇ ਆਪਣੀ ਦਾਸੀ ਨੂੰ ਨਾ ਭੁੱਲੇ ਤੇ ਆਪਣੀ ਦਾਸੀ ਨੂੰ ਇੱਕ ਪੁੱਤਰ ਬਖਸ਼ੇ ਤਾਂ ਹੇ ਯਹੋਵਾ ਮੈਂ ਉਹ ਪੁੱਤਰ ਤੈਨੂੰ ਸੌਂਪ ਦਿਆਂਗੀ ਤਾਂ ਕਿ ਉਹ ਸਾਰੀ ਜ਼ਿੰਦਗੀ ਤੇਰੀ ਸੇਵਾ ਕਰੇ, ਉਸਦੇ ਸਿਰ ਤੇ ਕਦੇ ਉਸ ਤਰ੍ਹਾਂ ਨਹੀਂ ਫਿਰੇਗਾ। ਉਹ ਬਹੁਤ ਦੇਰ ਤੋਂ ਯਹੋਵਾ ਨੂੰ ਪ੍ਰਾਰਥਨਾ ਕਰ ਰਹੀ ਸੀ ਅਤੇ ਏਲੀ ਉਸਦੇ ਮੂੰਹ ਵੱਲ ਦੇਖ ਰਿਹਾ ਸੀ। ਹੰਨਾ ਮਨ ਵਿੱਚ ਹੀ ਬੋਲ ਰਹੀ ਸੀ, ਸਿਰਫ ਉਸਦੇ ਬੁੱਲ ਹਿੱਲ ਰਹੇ ਸਨ ਪਰ ਉਸਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਇਸ ਲਈ ਏਲੀ ਨੇ ਸੋਚਿਆ ਕਿ ਉਹ ਨਸ਼ੇ ਵਿੱਚ ਸੀ। ਏਲੀ ਨੇ ਉਸਨੂੰ ਕਿਹਾ, ਤੂੰ ਕਿੰਨੀ ਦੇਰ ਨਸ਼ੇ ਵਿੱਚ ਰਹੇਂਗੀ? ਜਾ, ਨਸ਼ਾ ਉਤਰਨ ਤੋਂ ਬਾਅਦ ਆਏ। ਇਹ ਸੁਣ ਕੇ ਹੰਨਾ ਨੇ ਕਿਹਾ, ਨਹੀਂ ਮੇਰੇ ਮਾਲਕ, ਮੈਂ ਤਾਂ ਦੁੱਖਾਂ ਦੀ ਮਾਰੀ ਹੋਈ ਹਾਂ, ਮੈਂ ਦਾਖਰਸ ਜਾਂ ਸ਼ਰਾਬ ਨਹੀਂ ਪੀਤੀ ਹੋਈ, ਸਗੋਂ ਮੈਂ ਤਾਂ ਯਹੋਵਾ ਅੱਗੇ ਆਪਣਾ ਦਿਲ ਖੋਲ ਰਹੀ ਹਾਂ। ਆਪਣੀ ਦਾਸੀ ਨੂੰ ਨਿਕੰਮੀ ਔਰਤ ਨਾ ਸਮਝ। ਮੈਂ ਇੰਨੀ ਦੇਰ ਤੋਂ ਇਸ ਲਈ ਦੁਆ ਕਰ ਰਹੀ ਹਾਂ ਕਿਉਂਕਿ ਮੈਂ ਬਹੁਤ ਦੁਖੀ ਤੇ ਪਰੇਸ਼ਾਨ ਹਾਂ। ਫਿਰ ਏਲੀ ਨੇ ਕਿਹਾ, ਸ਼ਾਂਤੀ ਨਾਲ ਜਾ, ਇਸਰਾਇਲ ਦਾ ਪਰਮੇਸ਼ੁਰ ਤੇਰੀ ਮੁਰਾਦ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ। ਇਹ ਸੁਣ ਕੇ ਉਸਨੇ ਕਿਹਾ, ਤੇਰੀ ਦਾਸੀ ਤੇ ਤੇਰੀ ਮਿਹਰ ਹੋਵੇ। ਇਸ ਤੋਂ ਬਾਅਦ ਉਹ ਔਰਤ ਆਪਣੇ ਰਾਹ ਚਲੀ ਗਈ ਅਤੇ ਉਸਨੇ ਖਾਧਾ ਪੀਤਾ ਅਤੇ ਉਸਦਾ ਚਿਹਰਾ ਫਿਰ ਉਦਾਸ ਨਾ ਰਿਹਾ। ਫਿਰ ਉਹ ਸਵੇਰੇ ਜਲਦੀ ਉੱਠੇ ਅਤੇ ਯਹੋਵਾ ਨੂੰ ਮੱਥਾ ਟੇਕ ਕੇ ਰਾਮਾ ਵਿੱਚ ਆਪਣੇ ਘਰ ਮੁੜ ਗਏ। ਅਲਕਾਨਾ ਨੇ ਆਪਣੀ ਪਤਨੀ ਹੰਨਾ ਨਾਲ ਸਰੀਰਕ ਸੰਬੰਧ ਬਣਾਏ ਅਤੇ ਯਹੋਵਾ ਨੇ ਹੰਨਾ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਸਾਲ ਦੇ ਅੰਦਰ ਅੰਦਰ ਹੰਨਾ ਗਰਭਵਤੀ ਹੋਈ ਅਤੇ ਇੱਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸਦਾ ਨਾਂ ਸਮੂਏਲ ਰੱਖਿਆ ਕਿਉਂਕਿ ਉਸਨੇ ਕਿਹਾ ਸੀ, ਮੈਂ ਇਸ ਨੂੰ ਯਹੋਵਾ ਤੋਂ ਮੰਗਿਆ ਹੈ। ਕੁਝ ਸਮੇਂ ਬਾਅਦ ਅਲਕਾਨਾ ਆਪਣੇ ਸਾਰੇ ਪਰਿਵਾਰ ਨਾਲ ਯਹੋਵਾ ਅੱਗੇ ਸਲਾਨਾ ਬਲੀ ਅਤੇ ਸੁਖਨਾ ਦੀ ਭੇਟ ਚੜਾਉਣ ਗਿਆ, ਪਰ ਹੰਨਾ ਨਹੀਂ ਗਈ ਅਤੇ ਉਸਨੇ ਆਪਣੇ ਪਤੀ ਨੂੰ ਕਿਹਾ ਸੀ, ਜਦੋਂ ਮੁੰਡੇ ਦਾ ਦੁੱਧ ਛੁਡਾਇਆ ਜਾਵੇਗਾ ਉਦੋਂ ਮੈਂ ਉਸਨੂੰ ਲੈ ਕੇ ਜਾਵਾਂਗੀ, ਫਿਰ ਉਹ ਯਹੋਵਾ ਅੱਗੇ ਜਾਵੇਗਾ ਅਤੇ ਉਹ ਉੱਥੇ ਹੀ ਰਹੇਗਾ। ਫਿਰ ਉਸਦੇ ਪਤੀ ਅਲਕਾਨਾ ਨੇ ਉਸਨੂੰ ਕਿਹਾ, ਠੀਕ ਹੈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ ਉਸੇ ਤਰ੍ਹਾਂ ਕਰ, ਜਦ ਤੱਕ ਤੂੰ ਉਸਦਾ ਦੁੱਧ ਨਹੀਂ ਛਡਾਉਂਦੀ ਤੂੰ ਘਰ ਹੀ ਰਹਿ, ਜੋ ਤੂੰ ਕਿਹਾ ਹੈ ਯਹੋਵਾ ਉਸੇ ਤਰ੍ਹਾਂ ਕਰੇ। ਉਹ ਔਰਤ ਘਰ ਹੀ ਰਹੀ ਅਤੇ ਉਦੋਂ ਤੱਕ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਂਦੀ ਰਹੀ ਜਦ ਤੱਕ ਉਸਨੇ ਉਸਦਾ ਦੁੱਧ ਨਹੀਂ ਛੁਡਾਇਆ। ਮੁੰਡੇ ਦਾ ਦੁੱਧ ਛੁਡਾਉਂਦਿਆਂ ਹੀ ਉਹ ਉਸਨੂੰ ਸ਼ਿਲੋਹ ਲੈ ਗਈ ਅਤੇ ਉਹ ਆਪਣੇ ਨਾਲ 3 ਸਾਲਾਂ ਦਾ ਇੱਕ ਬਲਦ, ਇੱਕ ਏਫਾ ਆਟਾ ਅਤੇ ਦਾਖਰਸ ਦਾ ਇੱਕ ਘੜਾ ਲੈ ਕੇ ਗਈ। ਉਹ ਸ਼ਿਲੋਹ ਵਿੱਚ ਯਹੋਵਾ ਦੇ ਘਰ ਗਈ ਤੇ ਮੁੰਡੇ ਨੂੰ ਵੀ ਨਾਲ ਲੈ ਗਈ। ਫਿਰ ਉਹਨਾਂ ਨੇ ਬਲਦ ਵੱਢਿਆ ਅਤੇ ਮੁੰਡੇ ਨੂੰ ਏਲੀ ਕੋਲ ਲੈ ਗਏ। ਫਿਰ ਉਸਨੇ ਕਿਹਾ, ਹੇ ਮੇਰੇ ਮਾਲਕ, ਮੈਨੂੰ ਤੁਹਾਡੀ ਸੌਂ ਲੱਗੇ, ਮੈਂ ਉਹੀ ਔਰਤ ਹਾਂ ਜਿਸ ਨੇ ਇਸੇ ਜਗ੍ਹਾ ਤੁਹਾਡੇ ਕੋਲ ਖੜੀ ਹੋ ਕੇ ਯਹੋਵਾ ਅੱਗੇ ਪ੍ਰਾਰਥਨਾ ਕੀਤੀ ਸੀ। ਇਹ ਉਹੀ ਮੁੰਡਾ ਹੈ ਜਿਸ ਲਈ ਮੈਂ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾ ਨੇ ਮੇਰੀ ਮੁਰਾਦ ਪੂਰੀ ਕੀਤੀ ਜੋ ਮੈਂ ਉਸ ਤੋਂ ਮੰਗੀ ਸੀ। ਮੈਂ ਬਦਲੇ ਵਿੱਚ ਇਸ ਨੂੰ ਯਹੋਵਾ ਨੂੰ ਸੌਂਪ ਰਹੀ ਹਾਂ। ਉਹ ਆਪਣੀ ਸਾਰੀ ਜ਼ਿੰਦਗੀ ਯਹੋਵਾ ਦਾ ਰਹੇਗਾ। ਅਤੇ ਉਸਨੇ ਉੱਥੇ ਯਹੋਵਾ ਅੱਗੇ ਮੱਥਾ ਟੇਕਿਆ।